एकोंकार सतनाम कर्ता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच चक्र चिहन अर बरन जात अर पात नहन जेहे रूप रंग अर रेख भेख को कह ना सकत कहे अचल मूर्त अनुभव प्रकाश मितोज कहिजै कोट इंद्र इंद्राण साहे साहान गणिजै त्रिभुवन महीप सुर नर असुर नेत नेत बन तृण कहत त्वय सर्व नाम कथय कवन कर्म नाम वर्णत सुमत ज्ञान ध्यान किस कर्म न जाना सार न जाना तेरी सब ते वड्डा सतगुर नानक जिन कल राखी मेरी ज्ञान ध्यान किस कर्म न जाना नाहिन निर्मल करनी साध संगत कै अंचल लाव हो बिखम नदी जाए तरनी सतनाम श्री वाहिगुरु जी श्लोक बसंत स्वर्ग लोक है जितते पृथ्वी नम खंडन है बिसरंत हर गोपाल है नानक ते प्राणी उद्यान भरमण है बसंत स्वर्ग लोक है जितते पृथ्वी नव खंडन है बिसरंत हर गोपाल है नानक ते प्राणी उद्यान भरमण है कौतक कोट तमस्या चित नयावस नाओ नानक कोड़ी नरक बराबरे उजड़ सोई थाओ पौड़ी महाभयान उद्यान नगर कर मान्या झूठ समगरी पेख सच कर जानिया काम क्रोध अहंकार फिर है देवानिया सिर लगा जम डंड ता पछतानिया बिन पूरे गुरदेव फिर शैतानिया सिर लगा जम डंड ता पछतानिया बिन पूरे गुरदेव फिर शैतानिया वाहिगुरु जी का खालसा वाहिगुरु जी की फतेह परम सत्कार जो गुरु की साजी नवाजी हुई गुरु खालसा सात संगत जीओ आप जी नु सतगुरां ने अपने पावन चरणा विच अमृत वेले हाजरियां भरन दा इह सुभाग समा बख्शिश कीता है और गुरु चरणा विच बैठ करके सर्व आसा पूर्ण करन वाली बाणी सतगुरु नानक देव सच्चे पातशाह जी उच्चारण कीती हुई बाणी आसा जी दी वार दे शब्द कीर्तन सरवण कीते हन ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤੋਂ ਇਹ ਮਰਿਆਦਾ ਗੁਰੂ ਦਰਬਾਰਾਂ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਚਲੀ ਆਉਂਦੀ ਹੈ। ਉਪਰੰਤ ਗੁਰੂ ਕੀ ਬਾਣੀ ਦੇ ਹੁਕਮਨਾਮਿਆਂ ਦੀ ਕਥਾ ਜਾਂ ਲੜੀਵਾਰ ਕਥਾ ਗੁਰਬਾਣੀ ਦੀ ਗੁਰੂ ਘਰਾਂ ਵਿੱਚ ਹੁੰਦੀ ਹੈ। ਆਪ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਸਤਿਗੁਰੂ ਜੀ ਦੇ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰੀਏ, ਜੋ ਜੈਸਰੀ ਦੀ ਵਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਹ ਜੋ ਵਾਰ ਜੈਸਰੀ ਰਾਗ ਵਿੱਚ ਉਚਾਰਨ ਕੀਤੀ ਹੈ, ਇਹਦੀਆਂ 20 ਪੌੜੀਆਂ ਹਨ ਔਰ ਨਾਲ ਹਰ ਪੌੜੀ ਦੇ ਦੋ ਦੋ ਸਲੋਕ ਵੀ ਆਉਂਦੇ ਹਨ। 20 ਪੌੜੀਆਂ ਅਤੇ 40 ਸਲੋਕ, ਇਹ ਕੁੱਲ ਜਿਹੜੇ ਹਨ 60 ਪਦੇ ਬਣ ਜਾਂਦੇ ਹਨ, ਪਰ ਗਿਣਤੀ ਇਹਨਾਂ ਦੀ 20 ਹੀ ਮੰਨੀ ਜਾਏਗੀ, ਕਿਉਂਕਿ ਸਲੋਕਾਂ ਦੀ ਗਿਣਤੀ ਪੌੜੀ ਦੇ ਨਾਲ ਹੀ ਹੋਇਆ ਕਰਦੀ ਹੈ। 9ਵੀਂ ਪੌੜੀ ਸਲੋਕਾਂ ਸਮੇਤ ਅੱਜ ਦਾ ਹੁਕਮਨਾਮਾ ਹੈ। ਧੰਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਹੁਕਮਨਾਮੇ ਵਿੱਚ ਸੰਸਾਰ ਦੀ ਨਾਸਮਾਨਤਾ ਦਰਸਾਈ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨਾ ਵੀ ਪਸਾਰਾ ਹੈ ਜਗਤ ਦਾ, ਜਿਸ ਨੂੰ ਅਸੀਂ ਬਹੁਤ ਚੰਗਾ ਸਮਝ ਕੇ ਔਰ ਸੱਚਾ ਸਮਝ ਕੇ ਚਿੰਬੜੇ ਹੋਏ ਹਾਂ, ਲਿਪਟੇ ਹੋਏ ਹਾਂ, ਉਹ ਪਸਾਰਾ ਵਾਸਤਵ ਵਿੱਚ ਝੂਠਾ ਹੈ। ਅਸਲ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ। ਨਾਮ ਨੇ ਸਾਡੇ ਨਾਲ ਜਾਣਾ ਹੈ, ਬਾਕੀ ਕਿਸੇ ਚੀਜ਼ ਨੇ ਸਾਡੇ ਨਾਲ ਨਹੀਂ ਜਾਣਾ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਨੇ ਜੋ ਬਚਨ ਕਹੇ ਸਨ ਕਿ ਮਹਾਰਾਜ ਤੁਸੀਂ ਮੇਰੀ ਬੇਨਤੀ ਮੰਨੋ ਅਤੇ ਮੇਰੇ ਰਸਤੇ 'ਚੋਂ ਹਟ ਜਾਓ। ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਵਿੱਚ ਹੈ। ਸੰਗਰੂਰ ਸ਼ਹਿਰ ਤੋਂ ਕੋਈ 2 ਕਿਲੋਮੀਟਰ ਬਾਹਰ ਇਹ ਗੁਰਦੁਆਰਾ ਹੈ ਨਾਨਕਿਆਣਾ। ਉੱਥੇ ਗੁਰੂ ਨਾਨਕ ਦੇਵ ਜੀ ਦੀ ਕਲਯੁਗ ਨਾਲ ਗੋਸ਼ਟ ਹੋਈ ਅਤੇ ਗੋਸ਼ਟ ਵਿੱਚ ਕਲਯੁਗ ਦੇ ਸਵਾਲ ਜਵਾਬ ਜਿਹੜੇ ਹੋਏ ਉਹ ਜਨਮ ਸਾਖੀਆਂ ਦੇ ਵਿੱਚ ਅੰਕਿਤ ਹਨ। ਕਲਯੁਗ ਕਹਿਣ ਲੱਗਾ, ਮਹਾਰਾਜ ਤੁਸੀਂ ਮੇਰਾ ਰਸਤਾ ਛੱਡ ਦਿਓ ਅਤੇ ਮੇਰੇ ਕੋਲੋਂ ਬਹੁਤ ਸਾਰੇ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ ਜੋ ਮਰਜ਼ੀ ਲੈ ਲਓ, ਮੈਂ ਤੁਹਾਨੂੰ ਬੜੇ ਬੜੇ ਵਧੀਆ ਮਕਾਨ, ਸੁੰਦਰ ਸੋਹਣੇ ਮਕਾਨ ਬਣਾ ਕੇ ਦਿਆਂਗਾ। ਉਹਨਾਂ ਸੋਹਣੇ ਮਕਾਨਾਂ ਵਿੱਚ ਰਹਿ ਕੇ ਤੁਸੀਂ ਆਨੰਦ ਨਾਲ ਆਪਣਾ ਜੀਵਨ ਗੁਜ਼ਾਰੋ। ਸੁੰਦਰ ਸੁੰਦਰ ਇਸਤਰੀਆਂ ਤੁਹਾਡੀ ਸੇਵਾ ਕਰਨਗੀਆਂ, ਪੱਖੇ ਚੱਲਣਗੀਆਂ, ਵਧੀਆ ਭੋਜਨ ਬਣਾ ਕੇ ਖਵਾਉਣਗੀਆਂ। ਤੁਸੀਂ ਬਾਦਸ਼ਾਹ ਬਣ ਕੇ ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰੋਗੇ। ਤੁਸੀਂ ਮੇਰੇ ਆਖੇ ਲੱਗ ਜਾਓ, ਲੋਕਾਂ ਨੂੰ ਨਾਮ ਜਪਾਉਣਾ ਛੱਡ ਦਿਓ, ਕਿਉਂਕਿ ਨਾਮ ਜਪਦੇ ਨੇ ਅਤੇ ਮੇਰੇ ਚੁੰਗਲ ਵਿੱਚੋਂ ਨਿਕਲ ਜਾਂਦੇ ਨੇ। ਜਿਹੜਾ ਪਰਮੇਸ਼ਰ ਦੇ ਨਾਲ ਜੁੜਦਾ ਸਾਧ ਸੰਗਤ ਜੀ, ਉਹ ਕਲਯੁਗ ਦੇ ਕਾਬੂ ਨਹੀਂ ਆਉਂਦਾ। ਜਿਹੜਾ ਨਾਮ ਤੋਂ ਟੁੱਟ ਜਾਂਦਾ ਹੈ, ਕਲਯੁਗ ਉਹਨੂੰ ਘੇਰ ਲੈਂਦਾ ਹੈ। ਤੋ ਕਲਯੁਗ ਕਹਿੰਦਾ, ਮਹਾਰਾਜ ਤੁਸੀਂ ਮੋਤੀਆਂ ਦੇ ਮੰਦਰ ਮੇਰੇ ਤੋਂ ਲੈ ਲਵੋ। ਉਹਦੀ ਇਹ ਗੱਲ ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ 'ਤੇ ਸ਼ੁਰੂ ਵਿੱਚ ਹੀ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ। ਮਹਾਰਾਜ ਕਹਿੰਦੇ, ਮੋਤੀਆਂ ਦੇ ਮੰਦਰ ਉਸਰ ਜਾਣ, ਭਾਵੇਂ ਇੱਟਾਂ ਦੀ ਥਾਂ 'ਤੇ ਮੋਤੀ ਲਾਏ ਜਾਣ, ਵਿੱਚ ਰਤਨ ਸਬਜੇ ਪੰਨੇ ਪੁਖਰਾਜ ਨੀਲਮ ਹੀਰੇ ਜੜੇ ਜਾਣ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੇ ਚਾਓ, ਕੰਧਾਂ 'ਤੇ ਚੰਦਨ ਦਾ ਕੇਸਰ ਦਾ ਲੇਪ ਕੀਤਾ ਜਾਵੇ, मत देख भूला विसरै तेरा चेत न आवे ना। एने हीरे मोती एने सोहने मकान देख के इतना पैसा धन देख के किते मेरा मन वाहिगुरु के नाम तो ना भुल जावे। मता मैं उन्हां हीरियां वल उन्हां मोतियां वल देख के सोने चांदी वल देख के परमात्मा दे नाम तो टुट जावां वो किसे काम दा नहीं। हर बिन जियो जल बल जाओ। महाराज कहिंदे हरी दे नाम तो बिना तां इह जीड़ा इह जीव इह मन इह हिरदा सड़ जांदा है। हर बिन जियो जल बल जाओ। जल बल जांदा है, सड़ जांदा है, बल जांदा है। मैं अपना गुरपूछ देखिया अवर नाहीं थाओ। अपने सतगुरां तो जदों पुछदे आ तो सतगुरु यही दसदे हन कि भाई नाम तो बिना बंदे दा होर कोई टिकाणा नहीं। उस प्रभु दी शरण जाए तो बिना इस जीव नूं किते भी सुख आराम नहीं मिलना। जिन्हां सुखां नूं बंदा सुख समझी बैठा है वो सुख थोड़े दिनां दे हन। थोड़े समय बाद ये माया भी सुख खत्म हो जाएंगे, पर असली सुख जो परमेश्वर के नाम तो प्राप्त होगा वो सदा रहने वाला है। अज के शब्द विच, अज के हुक्मनामे विच कुछ इसे तरह के भाव पंचम पातशाह जी गुरु अर्जन देव साहब जी रखते हैं, तो जीव की दुर्दशा जिहड़ी हो रही है वो दस रहे हैं। प्यार नाल सरवण करो, सारी संगत आखिए सतनाम। श्री वाहिगुरु साहिब जी, फिर आखिए जी सतनाम। श्री वाहिगुरु साहिब जी। श्लोक उक्ति सहित वचन जो कीता जांदा है बाद दलील उसनों श्लोक कहिंदे हन। बसंत स्वर्ग लोक है जितते पृथ्वी नव खंडन है। महाराज कहिंदे कोई बंदा स्वर्गां विच वसण लग पवे, स्वर्गां च रहिंदा होवे, जां उहदे मकान उहदे शहर दीआं बंगलियां उहदे घर बार आला दुआला स्वर्गां वर्गा सोहणा होवे और उह स्वर्गां दा इत्थे वी आनंद माणे ते हर जगह ते स्वर्ग दा सुख मिले उसनों। जितते पृथ्वी नव खंडन है और सारी धरती दे जिहड़े नौ खंड हन उहनां नूं भी जित लवे। जिवें सिकंदर बादशाह साध संगत जी होया है यूनान दा, उह सारी दुनिया नूं जित्तण तुरिया सी। इस धरती ते बड़े बड़े इहो जिहे प्रतापी राजे महाराजे हो चुके हन जिहड़े कुल दुनिया नूं जित्तण दी, संसार नूं जित्तण दी कोशिश करदे रहे। सिकंदर भी उन्हां विच इक ऐसा बादशाह सी जिन्हें बड़े बड़े मुल्कां नूं फतेह कर लिया, लखां फौजां जोड़ लईआं। जिहड़े पासे जांदा सी फतेह हासिल कर लैंदा सी। ਉਹ ਸਿਕੰਦਰ ਬਾਦਸ਼ਾਹ ਜਿਹਨੇ ਸਾਰੀ ਧਰਤੀ ਜਿੱਤ ਲਈ, ਜਦੋਂ ਇਸ ਦੁਨੀਆਂ ਤੋਂ ਗਿਆ ਤਾਂ ਖਾਲੀ ਹੱਥ ਗਿਆ। ਗੁਰੂ ਸਾਹਿਬ ਕਹਿੰਦੇ ਕੋਈ ਬੰਦਾ ਸਵਰਗਾਂ ਵਿੱਚ ਜਾ ਕੇ ਵਸੇ ਤੇ ਭਾਵੇਂ ਕੋਈ ਬੰਦਾ ਸਾਰੀ ਧਰਤੀ ਦੇ ਨੌ ਖੰਡਾਂ ਦਾ ਰਾਜ ਪ੍ਰਾਪਤ ਕਰ ਲਵੇ, ਸਾਰੀ ਧਰਤੀ ਨੂੰ ਜਿੱਤ ਲਵੇ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਜੇ ਉਸ ਬੰਦੇ ਨੂੰ ਵਾਹਿਗੁਰੂ ਵਿਸਰ ਗਿਆ ਹੈ, ਭਾਵੇਂ ਉਹ ਸਾਰੀ ਧਰਤੀ ਦਾ ਰਾਜਾ ਹੈ, ਭਾਵੇਂ ਉਹ ਸਵਰਗਾਂ ਦਾ ਵੀ ਰਾਜਾ ਹੈ, ਪਰ ਜੇ ਉਸ ਬੰਦੇ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ ਤਾਂ ਮਹਾਰਾਜ ਕਹਿੰਦੇ ਉਹ ਬੰਦਾ ਜੰਗਲ 'ਚ ਹੀ ਭਟਕ ਰਿਹਾ ਹੈ। ਇਹ ਨਾ ਸਮਝੋ ਕਿ ਉਹ ਸਵਰਗਾਂ 'ਚ ਵੱਸ ਰਿਹਾ ਹੈ। ਜੇ ਉਹਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ ਤਾਂ ਉਹ ਬੰਦਾ ਜੰਗਲ ਵਿੱਚ ਠੇਡੇ ਖਾ ਰਿਹਾ ਹੈ, ਉਹ ਭਟਕ ਰਿਹਾ ਹੈ। ਨਾਨਕ ਤੇ ਪ੍ਰਾਣੀ ਉਹ ਬੰਦੇ ਉਦਿਆਨ ਭਰਮਣ ਹੈ। ਉਦਿਆਨ ਕਹਿੰਦੇ ਨੇ ਜੰਗਲ ਨੂੰ, ਸਮਝੋ ਜੰਗਲ 'ਚ ਹੀ ਭਟਕ ਰਹੇ ਨੇ, ਸੁਖੀ ਨਹੀਂ ਹੋਏ, ਕਦੀ ਹੋਣਗੇ ਵੀ ਨਹੀਂ। ਪਰਮੇਸ਼ੁਰ ਨੂੰ ਭੁਲਾ ਕੇ ਕੋਈ ਸੁਖੀ ਹੋ ਨਹੀਂ ਸਕਦਾ। ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਸੁੱਖ ਮਿਲਣਾ ਨਹੀਂ। ਇਸ ਕਰਕੇ ਭਾਈ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਆਈਏ। ਸਤਨਾਮ ਸ੍ਰੀ ਵਾਹਿਗੁਰੂ, 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 ਵਾਹਿਗੁਰੂ ਜਪੀਏ ਤਾਂ ਹੀ ਸਾਡਾ ਭਲਾ ਹੈ। ਕੌਤਕ ਕੋਟ ਤਮਾਸਿਆ ਚੇਤਨ ਆਵਸ ਨਾਓ। ਮਹਾਰਾਜ ਕਹਿੰਦੇ ਮਾਇਆ ਦੇ ਬੜੇ ਰੰਗ ਬਿਰੰਗੇ ਤਮਾਸ਼ੇ ਹਨ, ਕੌਤਕ ਹਨ, ਕਰੋੜਾਂ ਹੀ ਹਨ। ਇਹਨਾਂ ਦੇ ਵਿੱਚ ਜਦੋਂ ਬੰਦੇ ਦੀ ਬਿਰਤੀ ਚਲੀ ਜਾਂਦੀ ਹੈ, ਬੰਦਾ ਇਹਨਾਂ ਤਮਾਸ਼ਿਆਂ ਵਿੱਚ, ਸੰਸਾਰ ਦੇ ਰੰਗਾਂ ਵਿੱਚ, ਸੰਸਾਰ ਦਿਆਂ ਰੂਪਾਂ ਵਿੱਚ ਫਸ ਜਾਂਦਾ ਹੈ, ਉਸ ਨੂੰ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਆਉਂਦਾ। ਕਿਉਂਕਿ ਬੰਦੇ ਦਾ ਚੇਤਾ ਇੱਕੋ ਪਾਸੇ ਲੱਗ ਸਕਦਾ ਹੈ, ਜਾਂ ਤਾਂ ਸੰਸਾਰ ਵੱਲ ਲੱਗੇਗਾ ਜਾਂ ਨਿਰੰਕਾਰ ਵੱਲ ਲੱਗੇਗਾ। ਜਦੋਂ ਸੰਸਾਰ ਵੱਲ ਧਿਆਨ ਜਾਏਗਾ, ਨਿਰੰਕਾਰ ਭੁੱਲੇਗਾ। ਅਤੇ ਜੇ ਸੰਸਾਰ ਨੂੰ ਛੱਡ ਕੇ ਨਿਰੰਕਾਰ ਵੱਲ ਜਾਵਾਂਗੇ, ਨਿਰੰਕਾਰ ਚੇਤੇ ਆਵੇਗਾ, ਫਿਰ ਸੰਸਾਰ ਭੁੱਲੇਗਾ। ਸੰਸਾਰ ਦੁੱਖਾਂ ਦਾ ਘਰ ਹੈ। ਸੰਸਾਰ ਦਾ ਅਰਥ ਭਾਈ ਗੁਰਦਾਸ ਜੀ ਨੇ ਇਉਂ ਕੀਤਾ ਹੈ, ਜਿਹੜੇ ਪੰਜਾਬੀ ਤੁਹਾਡੇ 'ਚ ਪੜ੍ਹੇ ਹੋਣਗੇ ਉਹਨਾਂ ਨੂੰ ਸਮਝ ਆ ਜਾਏਗੀ। ਪੰਜਾਬੀ ਦੇ ਵਿੱਚ ਤੁਸੀਂ ਸੰਸਾ ਲਿਖੋ, ਸੱਸੇ 'ਤੇ ਟਿੱਪੀ, ਦੂਸਰੇ ਸੱਸੇ ਨੂੰ ਕੰਨਾ, ਕੀ ਬਣ ਗਿਆ? ਸੰਸਾ। ਸੰਸਾ ਕੀ ਹੁੰਦਾ? ਸੰਸਾ ਹੁੰਦਾ ਡਾਊਟ, ਸ਼ੰਕਾ, ਵਹਿਮ, ਭਰਮ। ਕੋਈ ਵੀ ਸ਼ੰਕਾ ਹੋਵੇ ਉਹ ਬੰਦੇ ਨੂੰ ਪਰੇਸ਼ਾਨ ਕਰਦਾ ਹੈ। ਸੰਸੇ ਵਿੱਚ ਕੋਈ ਬੰਦਾ ਸੁਖੀ ਨਹੀਂ ਹੁੰਦਾ। ਭਾਈ ਨੂੰ ਭਾਈ 'ਤੇ ਸੰਸਾ ਹੋ ਜਾਵੇ, ਉਹਨਾਂ ਦਾ ਜੀਵਨ ਖਰਾਬ ਹੋ ਜਾਂਦਾ। ਪਿਓ ਨੂੰ ਪੁੱਤਰ 'ਤੇ ਸੰਸਾ ਹੋ ਜਾਵੇ, ਪੁੱਤਰ ਨੂੰ ਪਿਓ 'ਤੇ ਸੰਸਾ ਹੋ ਜਾਵੇ, ਪਿਓ ਪੁੱਤਰ ਦਾ ਪਿਆਰ ਖਤਮ ਹੋ ਜਾਂਦਾ। ਪਤੀ ਪਤਨੀ ਨੂੰ ਇੱਕ ਦੂਜੀ 'ਤੇ ਸੰਸਾ ਹੋ ਜਾਵੇ, ਉਹਨਾਂ ਦਾ ਘਰ ਬਰਬਾਦ ਹੋ ਜਾਂਦਾ। ਸਾਧ ਸੰਗਤ ਜੀ, ਕਿਸੇ ਵੀ ਮੋੜ 'ਤੇ, ਕਿਸੇ ਵੀ ਫੀਲਡ ਵਿੱਚ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਆਪਣੇ ਕੰਮ 'ਤੇ ਸੰਸਾ ਹੋ ਜਾਵੇ ਤਾਂ ਵੀ ਤੁਸੀਂ ਦੁਖੀ ਹੁੰਦੇ ਹੋ। ਸੰਸਾ ਸਾਰੀ ਸੰਸ੍ਰਿਸ਼ਟੀ ਨੂੰ ਹੀ ਹੈ, ਕੱਲ੍ਹ ਕੀ ਬਣੇਗਾ, ਇਹ ਤਾਂ ਸਾਰਿਆਂ ਨੂੰ ਹੀ ਹੈ ਨਾ। ਅੱਜ ਤਾਂ ਆਪਾਂ ਚਲੋ ਠੀਕ ਹਾਂ, ਰੋਟੀ ਮਿਲਦੀ ਹੈ, ਕੱਲ੍ਹ ਨੂੰ ਪਤਾ ਨਹੀਂ ਮਿਲੇਗੀ ਕੀ ਨਹੀਂ ਮਿਲੇਗੀ। ਸਾਡੀ ਨੌਕਰੀ ਛੁੱਟ ਗਈ, ਕੀ ਕਰਾਂਗੇ? ਜੇ ਸਾਡਾ ਖੇਤ 'ਚ ਫਸਲਾਂ, ਮੀਂਹ ਜ਼ਿਆਦਾ ਪੈ ਗਿਆ ਤਾਂ ਕੀ ਕਰਾਂਗੇ, ਜੇ ਮੀਂਹ ਨਾ ਪਿਆ ਤਾਂ ਕੀ ਕਰਾਂਗੇ? ਦੇਖੋ, ਹਰ ਬੰਦੇ ਨੂੰ ਆਉਣ ਵਾਲੇ ਸਮੇਂ 'ਤੇ ਸੰਸਾ ਰਹਿੰਦਾ ਹੈ, ਅਤੇ ਹਰ ਬੰਦਾ ਉਹਦੇ ਤੋਂ ਪਰੇਸ਼ਾਨ ਹੈ, ਹਰ ਬੰਦਾ ਚਿੰਤਿਤ ਹੈ। ਅਤੇ ਸੰਸੇ ਦੇ ਅੱਗੇ ਰਾਰਾ ਲਾ ਦਿਓ, ਸੰਸਾ ਲਿਖ ਕੇ ਅੱਗੇ ਰਾਰਾ ਅੱਖਰ ਲਾ ਦਿਓ, ਕੀ ਬਣਿਆ? ਸੰਸਾਰ। ਸੰਸਾਰ ਸੰਸਿਆਂ ਦਾ ਘਰ ਹੈ, ਇੱਕ ਅਰਥ ਭਾਈ ਗੁਰਦਾਸ ਜੀ ਦੀ ਬਾਣੀ 'ਚ ਆਉਂਦਾ। ਸੰਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਭਾਇਆ। ਭਾਈ ਗੁਰਦਾਸ ਜੀ ਆਪਣੀ ਬਾਣੀ 'ਤੇ ਪਹਿਲੀ ਪੌੜੀ 'ਚ ਹੀ, ਪਹਿਲੀ ਵਾਰ 'ਚ ਲਿਖ ਦਿੰਦੇ ਨੇ। ਉਹ ਕਹਿੰਦੇ ਨੇ ਵੀ ਸੰਸਾਰ ਸੰਸਿਆਂ ਦਾ ਘਰ ਹੈ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ? ਸਭ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਆਉਣ ਵਾਲੇ ਸਮੇਂ ਦੀ, ਆਪਣੇ ਫਿਊਚਰ ਦੀ, ਆਪਣੇ ਭਵਿੱਖ ਦੀ। ਸੋ ਪਿਆਰੀ ਸਾਧ ਸੰਗਤ ਜੀ, ਇੱਥੇ ਸੰਸਾਰ 'ਚ ਸੁਖੀ ਕੋਈ ਨਹੀਂ, ਨਾਮ ਚੇਤੇ ਨਹੀਂ ਆਉਂਦਾ ਅਤੇ ਜੀਵ ਦੁਖੀ ਹੁੰਦਾ ਹੈ। ਕੌਤਕ ਕੋੜ ਤਮਾਸਿਆਂ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਮਹਾਰਾਜ ਕਹਿੰਦੇ ਜਿਹਨੂੰ ਨਾਮ ਚੇਤੇ ਨਹੀਂ ਆਉਂਦਾ ਉਹ ਬੰਦਾ ਕੋੜੀਆਂ ਦੇ ਬਰਾਬਰ ਹੈ, ਕੋੜੀ ਹੈ। ਉਹਨੂੰ ਸਮਝੋ ਜਿਵੇਂ ਕੋੜ ਪਿਆ ਹੋਵੇ ਤਾਂ ਬੰਦਾ ਦੁਖੀ ਹੁੰਦਾ, ਕੋੜੀ ਦੀ ਤਰ੍ਹਾਂ ਉਹ ਬੰਦਾ ਦੁਖੀ ਹੈ। ਨਰਕ ਬਰਾਬਰੇ, وہ بندہ نرک دے برابر زندگی جی رہا ہے، اجڑ سوئی تھاؤں۔ مہاراج کہندے او دا اے جڑا سنسار دے وچ پاویں او سورگ وچ ہی رہندا ہووے، پاویں او بڑے سونے مکاناں وچ رہندا ہووے، او دا مکان سندر، او دا سونا شہر بھی اجاڑ دی طرح ہے جے اونوں پرمیشر واہگرو دا نام بھل گیا ہے۔ پوڑی پوڑی سچے پاتشاہ گرو ارجن صاحب جی اچارن کردے ہیں، مہا پیان ادیان نگر کر مانے۔ سدگرو بچن کردے ہیں کہ منک نے بڑے بھیانک جنگل نو شہر سمجھ لیا ہے، واسطو تے جنگل ہی ہے، یہ ساری دنیا جنگل ہے۔ جنگل دا کی ساتھ سنگ جی سروپ ہے؟ جنگل دا سروپ یہ ہوندا ہے جتھے بڑیاں جھاڑیاں، بڑے کنڈے تے بہت اگڑ دگڑ، کوئی رستہ نہیں ہوندا، تے خطرناک جنگلی جانور، سپ، ٹھوئے، بچھو، تے چیتے، بگیاڑ، شیر، رچھ، پالو، جتھے بندے نوں کھان واسطے، مارن واسطے، نقصان کرن واسطے پھردے ہن، جتھے کسے دا بھی جیون سرکشت نہیں ہوندا، اوتھے رہن والے جانوراں نوں وی اک دوجی توں خطرہ رہندا ہے۔ جنگل دے وچ، جنگل دے وچ وڈے جانور توں چھوٹا جانور ڈردا ہے کہ وڈا جانور مینو مار کے کھا جائے گا، وڈا جانور میرا نقصان کر دے گا۔ کئی واری چھوٹے بھی وڈیا نو دال آ جاندے ہیں جنگل دے وچ، کوئی پتہ نہیں جدا دال آ گیا، اور اتھے کئی طرح دے دکھ ہی دکھ نے، کھان نو کچھ نہیں، پہنن نو کچھ نہیں، نہ سر سر ڈھکن نو چھت ہووے تے نہ کھان نو روٹی ہووے۔ جنگل چ کوئی پھسیا ہووے اودی کنی ماڑی دشا ہوندی ہے، رستہ ہی نہ پتہ لگے میں نکلنا کدھر ہے۔ ایہو جے جنگل دھرتی تے دسدے نے ہزاراں میل جنگل ہی جنگل، جتھے ساتھ سنگت جی کوئی پھس جاوے تے اونوں ساری زندگی نکلنا ہی پتہ نہیں لگتا، کدھر نکلا، وچے ہی مر کھپ جاندا ہے۔ سچ پوچھو تے آ دنیا ساری جنگل ہے۔ گرو ارجن دیو جی دے شبداں وچ اج کل یہ جڑیاں گلاں نے گربانی دیاں، کئی سجنوں نو کوڑیاں لگن لگ جاندیاں، کہندے جی اے گرو صاحب ساڈی بس سوہنی دنیا نو کیوں جنگل کہہ رہے نے، پر وچار کے دیکھاں گے تاں گرو دی گل سچی لگے گی تے ساڈا بھلیکھا نکل جائے گا۔ ہے جنگل ہی ہے، وچار کے دیکھنا پینا۔ ایتھے جڑے ساتھ سنگت جی اپاں جی رہے ہاں، دسو کیڑا بندہ سرکھیت ہے؟ اپاں تھوڑی جی زندگی جڑی اپاں موت تو پہلے پہلے بھی دیکھیے، تاں وی اسی سکھی کوئی نہیں، سانو کوئی نہ کوئی خطرہ اپنے تو وڈیاں تو لگتا ہی رہندا، کوئی نہ کوئی خطرہ جاپدا ہے کہ آ گل ہو گئی تے پھر کی کران گے، جے بیماری آ گئی پھر کی کران گے، جے کوئی ایکسیڈنٹ ہو گیا پھر کی کران گے، جے کسے وڈے افسر نو کوئی ساڈے تے غصہ گلا ہو گیا تے ساڈی نوکری چلی گئی پھر کی کران گے۔ اس طرح وڈے چھوٹے بھالو، شیر، چیتے، بگیاڑ اس دنیا دے جنگل چ پھردے نے، اصل چ بندیاں دی برتی وی ساتھ سنگ جی پشواں ورگی ہوئی پئی ہے۔ پھر اے سنسار سارا کنڈیاں نال ہی بھریا ہویا ہے، سنسار دکھاں دا گھر ہے۔ مہاتما بدھ جی نے تین گھٹناواں اپنے جیون وچ بال اوستھا وچ دیکھیاں سن۔ ایک انہاں نے دیکھیا کہ بندہ منجے تے پیا ہائے ہائے کر رہا ہے، اپنے رتھوان چنے نو پوچھیا، گوتم پوچھن لگے چنیا یہ منجے تے پیا ہے کون ہے؟ ਉਹਨੇ ਆਖਿਆ ਜੀ ਇਹ ਮੰਜੇ ਤੇ ਪਿਆ ਬੰਦਾ ਰੋਗੀ ਹੈ, ਇਹ ਬਿਮਾਰ ਹੈ। ਚੰਨਿਆ ਆਪਾਂ ਵੀ ਬਿਮਾਰ ਹੋਵਾਂਗੇ। ਉਹ ਕਹਿਣ ਲੱਗਾ ਮਹਾਰਾਜ ਕੋਈ ਵੀ ਬੰਦਾ ਬਿਮਾਰ ਹੋ ਸਕਦਾ, ਕਿਸੇ ਨੂੰ ਵੀ ਬਿਮਾਰੀ ਲੱਗ ਸਕਦੀ ਹੈ, ਬਿਮਾਰੀ ਬੜੀ ਬੁਰੀ ਹੁੰਦੀ ਹੈ, ਜੋ ਬਿਮਾਰ ਹੋ ਜਾਵੇ ਇਸੇ ਤਰ੍ਹਾਂ ਮੰਜੇ ਤੇ ਪੈ ਜਾਂਦਾ। ਅੱਗੇ ਗਏ, ਇੱਕ 90 ਸਾਲ ਦਾ ਬੁੱਢਾ, 100 ਸਾਲ ਦਾ ਬਜ਼ੁਰਗ ਖੂੰਡੀ ਦੇ ਆਸਰੇ ਬੜਾ ਔਖਾ ਜਿਹਾ ਹੋ ਕੇ ਹੌਲੇ ਹੌਲੇ ਕਦਮ ਪੁੱਟਦਾ, ਉਹਦੀ ਲੱਕ ਕੁੱਬੀ ਹੋਈ ਪਈ, ਕੁੱਬਾ ਹੋਇਆ ਤੁਰਿਆ ਜਾਂਦਾ। ਉਹਨੂੰ ਵੇਖ ਕੇ ਪੁੱਛਿਆ ਇਹ ਕੌਣ ਹੈ? ਚੰਨੇ ਨੇ ਆਖਿਆ ਜੀ ਰਾਜਕੁਮਾਰ ਇਹ ਬਜ਼ੁਰਗ ਹੋ ਚੁੱਕਾ ਹੈ, ਬੁੱਢਾ ਹੋ ਗਿਆ ਹੈ, ਇਹ ਪਹਿਲਾਂ ਜਵਾਨ ਸੀ ਸਾਡੇ ਵਰਗਾ, ਪਰ ਹੁਣ ਇਹ ਬੁੱਢਾ ਹੋ ਗਿਆ। ਚੰਨਿਆ ਆਪਾਂ ਵੀ ਬੁੱਢੇ ਹੋਵਾਂਗੇ। ਉਹਨੇ ਆਖਿਆ ਹਾਂ ਮਹਾਰਾਜ, ਬੁੱਢੇਪਾ ਸਾਰਿਆਂ 'ਤੇ ਹੁੰਦਾ, ਸਾਰੇ ਬੁੱਢੇ ਹੁੰਦੇ ਨੇ, ਆਪਾਂ ਵੀ ਬੁੱਢੇ ਹੋਵਾਂਗੇ। ਬੜਾ ਦੁੱਖ ਹੈ, ਕਹਿੰਦੇ ਔਖਾ ਹੈ, ਤੁਰਨਾ ਵੀ ਔਖਾ ਹੈ, ਦਿਸਦਾ ਵੀ ਕੋਈ ਨਹੀਂ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਬਿਦ ਪਈ ਤਉ ਨਹਾਰਾ ਸਲੀਨ। ਫਿਰ ਅੱਗੇ ਗਿਆ, ਕਿਸੇ ਬੰਦੇ ਦੀ ਲਾਸ਼ ਮੰਜ ਲੋਕ ਚੁੱਕੀ ਜਾਂਦੇ ਸੰਸਕਾਰ ਕਰਨ ਲਈ, ਮੁਰਦਾ ਫੂਕਣ ਲਈ। ਫਿਰ ਪੁੱਛਿਆ ਚੰਨਿਆ ਇਹ ਕੀ ਹੈ? ਉਹ ਕਹਿੰਦਾ ਮਹਾਰਾਜ ਇਹ ਬੰਦਾ ਮਰ ਚੁੱਕਾ ਹੈ, ਇਹਦਾ ਸੰਸਕਾਰ ਕਰਨ ਲੈ ਚੱਲੇ ਹੈ। ਉਹ ਕਹਿੰਦਾ ਚੰਨਿਆ ਆਪਾਂ ਵੀ ਮਰਾਂਗੇ? ਕਹਿੰਦੇ ਹਾਂ ਮਹਾਰਾਜ, ਮਰਨਾ ਸਾਰਿਆਂ ਨੇ ਹੈ, ਆਪਾਂ ਵੀ ਇੱਕ ਦਿਨ ਮਰਾਂਗੇ। ਫਿਰ ਮਨ 'ਚ ਵਿਰਾਗ ਆ ਗਿਆ ਅਤੇ ਮਹਾਤਮਾ ਬੁੱਧ ਸੱਚ ਨੂੰ ਲੱਭਣ ਵਾਸਤੇ, ਇਸ ਦੁਨੀਆਂ ਦੀ ਅਸਲੀਅਤ ਨੂੰ ਜਾਣਨ ਵਾਸਤੇ ਤੁਰ ਪਏ ਅਤੇ ਬੜੀ ਭਾਰੀ ਤਪੱਸਿਆ ਕਰਕੇ ਉਹਨਾਂ ਨੇ ਨਿਰਵਾਣ ਪ੍ਰਾਪਤ ਕੀਤਾ। ਗੁਰੂ ਸਾਹਿਬ ਕਹਿੰਦੇ ਅਸਲ 'ਚ ਸੰਸਾਰ ਜੰਗਲ ਹੀ ਹੈ, ਬੰਦਾ ਇਹਨੂੰ ਸ਼ਹਿਰ ਸਮਝੀ ਬੈਠਾ ਹੈ। ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ, ਇਹ ਝੂਠੀ ਸਮੱਗਰੀ ਨੂੰ, ਝੂਠੇ ਪਦਾਰਥਾਂ ਨੂੰ, ਜਿਹੜੀ ਕਿ ਜਾਦੂਗਰ ਦੀ ਇੱਕ ਖੇਡ ਹੀ ਹੈ, ਉਸ ਨੂੰ ਸੱਚ ਸਮਝੀ ਬੈਠੇ ਹਾਂ। ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਜੀਵ ਬੋਰੇ ਚੱਲੇ ਹੋਏ ਦੀਵਾਨੇ ਹੋਏ ਫਿਰਦੇ ਹਨ। ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ, ਔਰ ਜਦੋਂ ਇਹਨਾਂ ਦੇ ਸਿਰ ਵਿੱਚ ਜਮਾਂ ਦਾ ਡੰਡਾ ਪੈਂਦਾ ਹੈ ਉਦੋਂ ਪਛਤਾਉਂਦੇ ਹਨ ਵੀ ਸਾਡੇ ਨਾਲ ਕੀ ਬਣਿਆ। ਹੁਣ ਤਾਂ ਇਹਨਾਂ ਨੂੰ ਇਹ ਚੀਜ਼ਾਂ ਯਾਦ ਨਹੀਂ ਆਉਂਦੀਆਂ। ਜਦੋਂ ਉਹ ਸਮਾਂ ਸਾਹਮਣੇ ਆਵੇਗਾ, ਜਮਾਂ ਦੀ ਮੌਤ ਆਵੇਗੀ, ਜਮ ਮਾਰਨਗੇ, ਫਿਰ ਪਛਤਾਉਂਦੇ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਪੂਰੇ ਗੁਰੂ ਨਾਨਕ ਤੋਂ ਬਿਨਾਂ ਇਹ ਦੁਨੀਆ ਸਾਰੀ ਸ਼ੈਤਾਨ ਹੋਈ ਫਿਰਦੀ ਹੈ, ਅਤੇ ਸ਼ੈਤਾਨਾਂ ਦੀ ਤਰ੍ਹਾਂ ਸ਼ੈਤਾਨ ਦੇ ਆਖੇ ਲੱਗ ਕੇ ਵਾਹਿਗੁਰੂ ਦੀ ਬੰਦਗੀ ਤੋਂ ਵਾਂਝੇ ਰਹਿ ਕੇ ਆਪਣਾ ਜੀਵਨ ਬਰਬਾਦ ਕਰੀ ਜਾਂਦੇ ਹਨ। ਇਹ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਸਤਿਸੰਗ ਜੀ ਆਪ ਜੀ ਨੇ ਸਰਵਣ ਕੀਤੀ ਹੈ। ਮਹਾਰਾਜ ਕਿਰਪਾ ਕਰਨ, ਆ ਗੁਰੂ ਕੇ ਪਵਿੱਤਰ ਪਾਵਨ ਬਾਣੀ ਦੇ ਅੰਮ੍ਰਿਤਮਈ ਬਚਨ ਸਾਡੇ ਹਿਰਦੇ ਵਿੱਚ ਵਸਣ, ਨਿਤ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਹੁਣ ਪਰਮ ਸਤਿਕਾਰਯੋਗ ਬਾਬਾ ਜੀ, ਸਤਿਕਾਰਯੋਗ ਗਿਆਨੀ ਦਲਵੀਰ ਸਿੰਘ ਜੀ, ਜੋ ਗੁਰੂ ਪੰਥ ਦੇ ਮਹਾਨ ਸੇਵਕ ਹਨ, ਸਾਰਾ ਜੀਵਨ ਗੁਰੂ ਘਰ ਦੀ ਸੇਵਾ ਨਿਭਾਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਵਿੱਚ ਵੀ ਅਤੇ ਦੇਸ਼ ਦੀ ਸੇਵਾ ਵੀ ਕੀਤੀ ਹੈ। ਉਹ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਬਾਣੀ, ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਪ ਜੀ ਨੂੰ ਸਰਵਣ ਕਰਾਉਣਗੇ। ਗਿਆਨੀ ਜੀ ਤੋਂ ਸੁਖਮਣੀ ਸਾਹਿਬ ਜੀ ਦੇ ਪਾਠ ਦਾ ਆਨੰਦ ਮਾਣੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।